ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਹੱਲਾ ਚੌਥਾ ਰਾਗ ਆਸਾ ਘਰ ਛੇਵੀਂ ਕੀ ਤਿੰਨ ਹੱਥ ਕਰ ਤੰਤ ਵਜਾਵੇ ਜੋਗੀ।
ਵਾਹਿਗੁਰੂ ਜੀ ਕਾ ਖਾਲਸਾ। ਸਤਿਗੁਰੂ ਜੀ ਸਾਜੀ ਨਵਾਜ ਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀ, ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਦੁੱਖ ਭੰਜਣੀ ਦੇਵੀ ਹੇਠ ਬੈਠੇ ਦੀਵਾਨ ਚ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ, ਅੰਮ੍ਰਿਤ ਰੂਪ ਉਪਦੇਸ਼ ਬਖਸ਼ ਰਹੇ ਹਨ, ਤਾਂ ਗੋਰਖਨਾਥ ਦੇ ਸਮੇਤ ਸਾਰੇ ਸਿੱਧ ਗੁਰੂ ਸਾਹਿਬ ਦੇ ਪਾਸ ਆ ਕੇ ਪ੍ਰਗਟ ਹੋ ਗਏ। ਪ੍ਰਗਟ ਹੋ ਕੇ ਮਹਾਰਾਜ ਸਾਹਿਬ ਨੂੰ ਕਹਿਣ ਲੱਗੇ, ਆਦੇਸ਼ ਆਦੇਸ਼ ਕਿਹਾ। ਗੁਰੂ ਸਾਹਿਬ ਕਹਿਣ ਲੱਗੇ, ਭਾਈ ਜੁਗ ਜੁਗ ਹਰ ਹਰ ਏਕੋ ਵਰਤੇ ਤੁਸੀਂ ਆਗੇ ਹਮ ਆਦੇਸ਼। ਸਾਡੀ ਉਸ ਵਾਹਿਗੁਰੂ ਨੂੰ ਨਮਸਕਾਰ ਹੈ। ਸੱਚੇ ਪਾਤਸ਼ਾਹ ਨੇ ਉਹ ਕਿਹਾ। ਫਿਰ ਕਹਿਣ ਲੱਗੇ, ਮਹਾਰਾਜ ਯੋਗ ਮਤ ਜਿਹੜਾ ਹੈ ਇਹ ਧਾਰਨ ਕਰ ਲਓ। ਤਾਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ, ਹੈ ਯੋਗੀਓ, ਯੋਗ ਮਤ ਅਸੀਂ ਕੀ ਧਾਰਨ ਕਰੀਏ? ਗੁਰਮਤ ਦੁਆਰਾ ਪਰਮੇਸ਼ੁਰ ਦੇ ਨਾਮ ਦਾ, ਹਰੀ ਦੇ ਗੁਣਾਂ ਦਾ ਬੋਲਣਾ ਹੀ ਚੰਗਾ ਹੈ। ਇਹ ਸੁਣ ਕੇ ਗੋਰਖਨਾਥ ਆਦਿਕ ਸਿੱਧਾਂ ਨੇ ਕਰਾਮਾਤ ਨਾਲ ਗੁਰੂ ਸਾਹਿਬ ਨੂੰ ਪਰਖਣਾ ਚਾਹਿਆ। ਸਤਿਗੁਰੂ ਜੀ ਇਹ ਚੱਲ ਬੈਠੇ ਰਹੇ ਆਪਣੇ ਆਨੰਦ ਵਿੱਚ। ਉਸ ਵੇਲੇ ਪ੍ਰਸੰਨ ਹੋ ਕੇ ਕਹਿਣ ਲੱਗੇ, ਮਹਾਰਾਜ ਆਪ ਜਿਸ ਪ੍ਰਕਾਰ ਗੁਰੂ ਨਾਨਕ ਸਾਹਿਬ ਦਾ ਸਰੂਪ ਹੈ, ਉਹਨਾਂ ਚੌਥੇ ਸਰੂਪ ਚੋਂ ਘੱਟ ਕੋਈ ਨਹੀਂ, ਪੂਰਨ ਹੋ ਸਕੇ ਪਾਤਸ਼ਾਹ। ਉਸ ਵੇਲੇ ਚਰਚਾ ਮਹਾਰਾਜ ਦੇ ਨਾਲ ਕੀਤੀ ਸੀ ਜਿਹੜੀ, ਇਹ ਸ਼ਬਦ ਗੁਰੂ ਸਾਹਿਬ ਜੀ ਨੇ ਉਸ ਵਕਤ ਇਹ ਸਿੱਧਾਂ ਦੇ ਪ੍ਰਥਾ ਉਚਾਰਨ ਕੀਤਾ। ਗੁਰੂ ਰਾਮਦਾਸ ਸਾਹਿਬ ਜੀ ਨੇ ਹਜ਼ੂਰ ਫਰਮਾਉਂਦੇ ਹਨ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਹੱਲਾ ਚੌਥਾ,
ਇੱਕ ਅਦਵੈਤ ਰੂਪ ਪਰਮੇਸ਼ੁਰ ਹੈ। ਓਅੰਕਾਰ ਉਚਾਰਨੇ ਮਾਤਰ ਸੇ ਰੱਖਿਆ ਕਰਨ ਵਾਲਾ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਿ ਕਾਲਵਾਦ ਰੂਪ ਹੈ, ਗੁਰੂ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਮਹੱਲਾ ਚੌਥਾ ਚੌਥੇ ਪਾਤਸ਼ਾਹ ਜੀ ਉਚਾਰਨ ਕਰਨੇ ਹੈ, ਰਾਗ ਆਸਾ ਦੇ ਘਰ ਛੇਵੇਂ ਵਿੱਚ ਤੇ ਤਿੰਨ ਸ਼ਬਦ ਮਹਾਰਾਜ ਸਾਹਿਬ ਦੇ ਹਨ। ਇਹ
ਹੱਥ ਕਰ ਤੰਤ ਵਜਾਵੇ ਜੋਗੀ,
ਹਜ਼ੂਰ ਫਰਮਾਉਂਦੇ ਹਨ, ਜੋਗੀ ਹਰਦੇ ਹੋ ਮਤੀ ਉਪਦੇਸ਼। ਫਿਰ ਜੋਗੀਓ, ਜੇ ਤੁਸੀਂ ਉਪਦੇਸ਼ ਦੇਣ ਵਾਸਤੇ ਆਏ ਹੋ ਤਾਂ ਹਰੀ ਦੀ ਪ੍ਰਾਪਤੀ ਦੀ ਮਤ ਦਾ ਉਪਦੇਸ਼ ਦਿਓ। ਜੇ ਦੇਣਾ ਹੈ ਤਾਂ ਤੁਹਾਡੇ ਤਾਂ ਹੀ ਅਸੀਂ ਹਰੀ ਦੀ ਪ੍ਰਾਪਤੀ ਦੀ ਮਤ ਦਾ ਉਪਦੇਸ਼ ਦਿੰਦੇ, ਸੁਣਨਾ ਕਰੋ।
ਹੱਥ ਕਰ ਤੰਤ ਵਜਾਵੇ ਜੋਗੀ,
ਫਿਰ ਜੋਗੀ ਹੱਥ ਦੇ ਨਾਲ ਤੁਸੀਂ ਤੰਤ ਤਾਰ ਵਾਲਾ ਬਾਜਾ ਤੁੰਤਣੀ ਆਦਿਕ ਵਜਾਉਣਾ ਕਰਦੇ ਹੋ, ਹੇ ਜੋਗੀਸ਼ਰੋ।
ਥੋਥਰ ਬਾਜੇ ਬੀਨ,
ਇਹ ਤੁਹਾਡੀ ਜਿਹੜੀ ਬੀਨ ਆ ਨਾ ਬਾਈ ਦੀ, ਇਹ ਥੋਥਰ ਖਾਲੀ ਬਜ ਰਹੀ ਹੈ। ਤੁਹਾਡਾ ਮਨ ਪਰਮੇਸ਼ਰ ਜੁੜਿਆ ਹੋਇਆ ਨੀ, ਇਸ ਕਰਕੇ ਬੀਨ ਦਾ ਵਜਾਉਣਾ ਫੋਕਾ ਹੀ ਹੈ, ਖਾਲੀ ਬੀਨ ਬਜ ਰਹੀ ਹੈ ਕੇਵਲ ਹੀ।
ਗੁਰਮਤ ਹਰ ਗੁਣ ਬੋਲੋ ਜੋਗੀ,
ਇਹ ਤੁੰਟਣੀ ਦੇ ਥਾਂ ਐਵੇਂ ਵਜਾਉਣ ਦੇ ਨਾਲ ਕੋਈ ਲਾਭ ਨਹੀਂ ਹੈ। ਥੋਥਰ ਮਨ ਨੀ ਤੁਹਾਡਾ ਲੱਗਾ, ਇਸ ਕਰਕੇ ਖਾਲੀ ਬਜ ਰਹੀ ਹੈ ਤੁਹਾਡੀ ਬੀਨ ਹੈ ਜਿਹੜੀ ਇਹ। ਹਾਂਜੀ,
ਗੁਰਮਤ ਹਰ ਗੁਣ ਬੋਲੋ ਜੋਗੀ,
ਇਹ ਜੋਗੀ ਗੁਰਮਤ ਧਾਰਨ ਕਰਕੇ ਹਰੀ ਦੇ ਗੁਣ ਉਪਕਾਰ ਜੋ ਹਨ ਉਹਨਾਂ ਨੂੰ ਬੋਲਣਾ ਕਰੋ, ਮੁੱਖ ਕਰਕੇ ਤੁਹਾਡਾ ਮੁੱਖ ਪਵਿੱਤਰ ਹੋਵੇ।
ਇਹੋ ਮਨੁਆ ਹਰ ਰੰਗ
ਭੇਦ, ਜਿਹੜਾ ਤੁਹਾਡਾ ਮਨ ਆਕੀ ਹੋਇਆ ਵਰਗਾ, ਤੁਸੀਂ ਮਨ ਨੂੰ ਜਿੱਤ ਨਹੀਂ ਸਕਦੇ, ਰਿੱਧੀਆਂ ਸਿੱਧੀਆਂ ਚ ਫਸੇ ਰਹਿੰਦੇ ਹੋ, ਇਸ ਮਨ ਨੂੰ ਹਰੀ ਦੇ ਪ੍ਰੇਮ ਰੰਗ ਚ ਭਿਉਣਾ ਕਰੋ, ਇਸ ਮਨ ਦੇ ਤਾਈ ਸਨਿਧ ਕਰੋ ਪਰਮੇਸ਼ਰ ਦੇ ਪ੍ਰੇਮ ਰੰਗ ਚ ਭਿਉਂ
ਕਰਕੇ।
ਹਰੀ ਤੁਹਾਡੇ ਹੇ ਜੋਗੀ, ਉਹ ਤੁਹਾਨੂੰ ਅਸੀਂ ਉਪਦੇਸ਼ ਦਿੰਦੇ ਹਾਂ, ਜਿਸ ਪ੍ਰਕਾਰ ਮਤੀ ਦੇ ਅੰਦਰ ਬੁੱਧ ਦੇ ਅੰਦਰ ਹਰੀ ਪ੍ਰਾਪਤ ਹੋਵੇ ਉਹ ਉਪਦੇਸ਼ ਤੁਹਾਨੂੰ ਦੇਣਾ ਕਰਦੇ ਹਾਂ। ਤੁਸੀਂ ਦੇਣ ਵਾਸਤੇ ਤਾਂ ਐਸਾ ਉਪਦੇਸ਼ ਦਿਓ, ਆਪਣੀ ਬੁੱਧ ਨੂੰ ਉਪਦੇਸ਼ ਦੇਣਾ ਕਰੋ ਹੇ ਪਿਆਰੇ।
ਜੁਗ ਜੁਗ ਹਰ ਹਰ ਏਕੋ ਵਰਤੈ,
ਜੋ ਸਤਯੁਗ ਵਿੱਚ, ਤ੍ਰੇਤੇ ਵਿੱਚ, ਦੁਆਪਰ ਵਿੱਚ, ਕਲਯੁਗ ਵਿੱਚ, ਯੁਗ ਜੀਵ ਤੇ ਈਸ਼ਰ ਦੇ ਅੰਦਰ, ਦੋਹਾਂ ਦੇ ਅੰਦਰ, ਯੁਗ ਆਸਤਕਾਂ ਤੇ ਨਾਸਤਕਾਂ ਦੇ ਅੰਦਰ, ਯੁਗ ਜਿਤਨੇ ਚਾਰੇ ਵਰਨ ਹਨ, ਚਾਰੇ ਸਰਨ ਹਨਗੇ, ਸਾਰਿਆਂ ਯੁਗਾਂ ਯੁਗਾਂ ਦੇ ਅੰਦਰ, ਚਹਾਂ ਯੁਗਾਂ ਦੇ ਅੰਦਰ ਇੱਕੋ ਹੀ ਪਰਮੇਸ਼ਰ ਹਰੀ ਵਰਤ ਰਿਹਾ ਹੈ।
ਇਸ ਆਗੇ ਹਮ ਆਦੇਸ਼,
ਸਾਡੀ ਤਾਂ ਭਾਈ ਉਸ ਦੇ ਅੱਗੇ ਆਦੇਸ਼ ਨਮਸਕਾਰ ਹੈ, ਅਸੀਂ ਭਾਈ ਉਸ ਪਰਮੇਸ਼ਰ ਦਾ ਆਦੇਸ਼ ਨਾਲ ਉਪਦੇਸ਼ ਦਿੰਦੇ ਹਾਂ। ਯੋਗੀਓ ਗਾਉਣੇ ਗਵਈਏ ਬਣ ਕੇ ਤਰ੍ਹਾਂ ਤਰ੍ਹਾਂ ਦੇ ਰਾਗਾਂ ਦੇ ਤਾਂ ਉਚਾਰਨ ਕਰਦੇ ਬੋਲਦੇ
ਹੋ।
ਰਾਗ ਸੁਣ ਕੇ ਤੁਹਾਡਾ ਮਨ ਪ੍ਰੇਮੀ ਤਾਂ ਹੁੰਦਾ ਨੀ, ਭਾਂਤ ਪ੍ਰਕਾਸ਼ ਰੂਪ ਵਿੱਚ ਤਾਂ ਜੁੜਦਾ ਨੀ ਹੈ। ਅਤੇ ਮਨੁਆ ਖੇਲ ਖੇਲ ਇਹ ਮਨ ਤਾਂ ਸਾਡਾ ਦੁਨੀਆਂ ਦੀਆਂ ਖੇਲਾਂ ਵਿੱਚ ਹੀ ਖੇਲ ਰਿਹਾ ਹੈ। ਸੰਸਾਰ ਜੋ ਖੇਲ ਰੂਪ ਹੈ ਇਹਦੇ ਵਿੱਚ ਹੀ ਖੇਲਣ ਚ ਲੱਗਾ ਹੋਇਆ ਹੈ। ਜਦੋਂ ਮਨ ਨਹੀਂ ਜੁੜਿਆ ਹੋਇਆ ਤੁਹਾਡਾ ਰਾਗਾਂ ਦਾ ਗਾਉਣਾ, ਤਰ੍ਹਾਂ ਤਰ੍ਹਾਂ ਦੀਆਂ ਰਾਗਣੀਆਂ ਤਰਾਨਿਆਂ ਦਾ ਬੋਲਣਾ, ਇਹਦੇ ਕਰਕੇ ਕੀ ਲਾਭ ਹੋਵੇਗਾ? ਜਦੋਂ ਮਨ ਤਾਂ ਟਿਕਿਆ ਹੋਇਆ ਨੀ, ਮਨ ਤਾਂ ਸੰਸਾਰ ਦੇ ਪਦਾਰਥਾਂ ਦੀ ਖੇਲ ਚ ਖੇਲ ਰਿਹਾ ਹੈ। ਇਹ ਆਇਓ ਹੈ ਮਹਾਰਾਜ ਸਾਹਿਬ ਕਹਿੰਦੇ ਜਿਹੜਾ ਤੁਹਾਡਾ ਯਤਨ ਹੈ, ਰਾਗਾਂ ਦਾ ਗਾਉਣਾ, ਤਰ੍ਹਾਂ ਤਰ੍ਹਾਂ ਦੇ ਤਰਾਨਿਆਂ ਦਾ ਬੋਲਣਾ, ਜਿਸ ਪ੍ਰਕਾਰ ਕੋਈ ਸਿੰਜਣ ਵਾਸਤੇ ਬਸਦਾ ਧਰਤੀ ਆਪਦੀ ਜ਼ਮੀਨ ਨੂੰ ਖੂਹ ਦੇ ਤਾਈਂ ਜੋੜਨਾ
ਕਰੇ,
ਅਤੇ ਜਿਹਨਾਂ ਬੇਲਾਂ ਦੇ ਤਾਈਂ ਸਿੰਜਣਾ ਹੋਵੇ ਉਹਨਾਂ ਦੇ ਬੈਲ ਜਿਹੜੇ ਆ ਉੱਠ ਕੇ ਉਹ ਬੇਲਾਂ ਹੀ ਚਰ ਗਏ ਹੋਣ। ਜਿਹਨਾਂ ਬੇਲਾਂ ਨੂੰ ਸਿੰਜਣਾ ਉਹ ਬੇਲਾਂ ਹੀ ਜਿਹਨਾਂ ਦੇ ਚਰ ਜਾਣ, ਫਿਰ ਉਹ ਕਾਹਦੇ ਵਾਸਤੇ ਖੂਹ ਸਿੰਜ ਕੇ ਕੀ ਲਾਭ ਉਠਾਉਣਗੇ? ਇਸੇ ਪ੍ਰਕਾਰ ਮਨਬੁੱਧ ਰੂਪੀ ਬੈਲ ਹੈ, ਕਰੁਣਾ ਮੈਤਰੀ ਮੁੱਤਾ ਉਪੇਖਿਆ ਆਦਿਕ ਜਿਹੜੀਆਂ ਸਰਧਾ ਆਦਿਕ ਬੇਲਾਂ ਹੈ ਉਹਨਾਂ ਨੂੰ ਇਹ ਮਨਬੁੱਧ ਰੂਪੀ ਬੈਲ ਹੀ ਚਰ ਗਏ ਹੈ ਜਦੋਂ, ਤੇ ਫਿਰ ਤੁਸੀਂ ਕਾਹਦੇ ਵਾਸਤੇ ਜਿਹੜਾ ਰਾਗ ਆਦਿਕ ਬੋਲਣੇ ਖੂਹ ਸਿੰਜਦੇ ਹੋ ਜੋੜ ਕਰਕੇ ਆਪਣੀ ਬੁੱਧੀ ਰੂਪੀ ਧਰਤੀ ਨੂੰ, ਜਦੋਂ ਤੁਹਾਡੇ ਮਨ ਬੁੱਧ ਰੂਪੀ ਬੈਲ ਇਹ ਕਰਨਾ ਮੈਂ ਕਿ ਗੁਣਾ ਰੂਪੀ ਬੇਲਾਂ ਨੂੰ ਚਰ ਗਏ ਹੈ, ਸਿੰਜ ਕੇ ਤੁਸੀਂ ਕੀ ਕਰੋਗੇ? ਅਥਵਾ ਉਸ ਬੈਲ ਗਏ ਚਰ ਵੇਲ, ਉੱਠ ਕੇ ਬੈਲ ਤਾਂ ਕਹਿੰਦੇ ਬੇਲੇ ਚਰਨ ਗਏ ਹੋਏ ਹੈ, ਸੰਸਾਰ ਰੂਪੀ ਬੇਲੇ ਜੰਗਲ ਚ ਵਿਸ਼ਿਆ ਰੂਪੀ ਘਾਹ ਚੁਗਣ ਗਏ ਹੈ। ਉੱਠ ਕੇ ਤੁਸੀਂ ਆਪਦੀ ਬੁੱਧੀ ਨੂੰ ਸਿੰਜਣ ਵਾਸਤੇ ਰਾਗ ਨਾਦ ਆਦਿਕਾਂ ਦਾ ਗਾਉਣਾ ਵਜਾਉਣਾ ਜਿਹੜਾ ਇਹ ਖੂਹ ਜੋੜ ਕੇ ਸਿੰਜ ਕੇ ਬੁੱਧੀ ਨੂੰ ਕੀ ਕਰੋਗੇ? ਕਾਹਦੇ ਨਾਲ ਸਿੰਜੋਗੇ? ਮਨ ਰੂਪੀ ਬੈਲ ਤਾਂ ਜੋੜੋ ਨੂੰ ਹੈ ਨੀ ਤੁਹਾਡਾ ਨਾਲ ਹੈ।
ਕਾਇਆ ਨਗਰ ਮਹਿ ਕਰਮ ਹਰ
ਜੇ ਭਾਈ ਇਹ ਕਾਇਆ ਨਗਰੀ ਇਹਦੇ ਚ ਹਰੀ ਦੇ ਨਾਮ ਦੀ ਜਿਹੜੀ ਕਮਾਈ ਕਰਨੀ ਹੈ ਇਹ ਬੀ ਬੀਜਣਾ ਕਰੋ, ਸੱਚੇ ਪਾਤਸ਼ਾਹ ਕਹਿੰਦੇ ਹਨ।
ਹਰ ਜਮ ਹਰਿਆ ਖੇ
ਜਿਹੜਾ ਹਰੀ ਦਾ ਸਰਵਣ ਕਰਨਾ ਹੈ ਇਹ ਬੀਜਣਾ ਹੈ, ਤੇ ਜਿਹੜਾ ਹਰੀ ਦਾ ਮੰਨਣ ਕਰਨਾ ਹੈ ਜੰਮਣਾ ਹੈ, ਅਤੇ ਹਰਾ ਭਰਾ ਖੇਤ ਜਿਹੜਾ ਨਿਧਿਆਸਨ ਕਰਨਾ ਹੈ ਇਹ ਹਰਾ ਹੋ ਜਾਏਗਾ, ਖੇਤ ਕਮਾਈ ਕਰਨੀ ਹੈ ਜਿਹੜੀ।
ਮਨੁਆ ਆਸਰ ਬੈਲ ਮਨ
ਇਹ ਮਨੁਆ ਮੰਨਣ ਵਿੱਚ ਜਿਹੜਾ ਇਸ਼ਤ ਕਰਨਾ ਹੈ ਮਨ ਨੂੰ ਪਰਮੇਸ਼ਰ ਦੇ ਨਾਮ ਦੇ ਮੰਨਣ ਚ ਮਨ ਨੂੰ ਜਿਹੜਾ ਇਸ਼ਤ ਕਰਨਾ ਹੈ ਇਹ ਮਨ ਰੂਪੀ ਬੈਲ ਨੂੰ ਜੋੜਨਾ ਕਰੋ ਇਸ਼ਤ ਕਰਨ ਰੂਪ।
ਹਰ ਸਿੰਚ ਗੁਰਮਤ ਜੀਤ
ਸਾਧ ਸੰਗਤ ਰੂਪੀ ਹਲਪ ਹੈ, ਅਤੇ ਸਰਵਣ ਕਰਨਾ ਮੰਨਣ ਨਿਧਿਆਸਨ ਕਰਨ ਰੂਪ ਇਹ ਸਿੰਜਣਾ ਕਰੋ ਗੁਰਮਤ ਦੁਆਰਾ। ਜਦੋਂ ਤੁਸੀਂ ਇਸ ਪ੍ਰਕਾਰ ਕਾਇਆ ਬੁੱਧੀ ਦੇ ਅੰਦਰ ਮਨ ਰੂਪੀ ਬੈਲ ਦਾ ਮੰਨਣ ਕਰਨ ਚ ਜੋੜ ਕਰਕੇ ਜਦੋਂ ਸਿੰਜਣਾ ਕਰੋਗੇ ਮਹਾਰਾਜ ਸਰਵਣ ਮੰਨਣ ਨਿਧਿਆਸ ਰੂਪ ਜਾਲੋ, ਫਿਰ ਹਰ ਗੁਰਮਤ ਜੇਤ ਗੁਰਮਤ ਦੁਆਰਾ ਤੁਹਾਡੀ ਜਿੱਤ ਹੋਵੇਗੀ, ਪਰਮੇਸ਼ਰ ਦੀ ਬਖਸ਼ਿਸ਼ ਰੂਪੀ ਬੋਲ ਤੁਹਾਨੂੰ ਪ੍ਰਾਪਤ ਹੋਵੇਗਾ, ਜਿੱਤ ਕੇ ਜਾਣੋਗੇ ਮਨੁੱਖਾ ਜਨਮ ਦੇ
ਤਾਂ।
ਵਾਹਿਗੁਰੂ ਸਾਰਿਆਂ ਵਿੱਚ ਹੀ ਦਿਸੇਗਾ ਤੁਹਾਨੂੰ। ਫਿਰ ਮਹਾਰਾਜ ਜਿਹੜੇ ਜੋਗੀ ਹਨ ਗੋਰਖ ਮਤ ਅਵਲੰਬੀ ਜੰਗਮ ਜੋ ਸ਼ਿਵਾ ਦਾ ਵਿਆਹ ਗਾਉਣ ਵਾਲੇ ਆ ਕਹਿੰਦੇ ਜਨਮ ਜਨਮ ਕੀ ਰਗਰ ਹਮਾਰੀ ਬਰੋਂ ਸਮ ਨਤ ਰਹੋ ਕੁਮਾਰੀ, ਇਸ ਪ੍ਰਕਾਰ ਸ਼ਿਵ ਜੀ ਦਾ ਵਿਆਹ ਗਾਉਂਦੇ ਰਹਿੰਦੇ ਹਨ। ਪਾਰਵਤੀ ਨੂੰ ਨਾਰਦ ਪਰਖਣ ਵਾਸਤੇ ਆਇਆ ਸੀ, ਨਾਰਦ ਕਹਿਣ ਲੱਗਾ ਹੇ ਪਾਰਵਤੀ ਤਾਂ ਸ਼ਿਵ ਜੀ ਤੋਂ ਕੀ ਲੈਣਾ, ਸਵਾਹ ਮਲਦਾ ਸੱਪਾਂ ਦੇ ਗਲ ਚ ਭੁੱਖਣ ਪਾਈ ਰੱਖਦਾ ਹੈ, ਜਟਾਂ ਸਿਰ ਤੇ ਹੈ, ਤੂੰ ਵਿਸ਼ਨੂੰ ਸੋਹਣਾ ਹੈ ਉਸ ਨੂੰ ਵਿਆਹ ਲਾ। ਤੇ ਉਸ ਵੇਲੇ ਪਾਰਵਤੀ ਨੂੰ ਕਹੀ ਜਨਮਾਂ ਜਨਮਾਂ ਦੀ ਮੇਰੀ ਭਗਤੀ ਦੀ ਰਗੜ ਹੈ ਸ਼ਿਵਾ ਨਾਲ, ਜੇ ਮੈਂ ਬਰੂੰਗੀ ਤਾਂ ਸ਼ਿਵ ਜੀ ਨੂੰ ਬਰੂੰਗੀ, ਨਹੀਂ ਤਾਂ ਮੈਂ ਕੁਮਾਰੀ ਰਹਿਣਾ ਪਸੰਦ ਕਰੂੰ। ਇਹ ਨਾਰਦ ਨਿਸ਼ਚਾ ਵੇਖਿਆ ਸੀ ਪਾਰਵਤੀ ਦਾ। ਉਹ ਇਹ ਜੰਗਮ ਲੋਕ ਜਿਹੜੇ ਸ਼ਿਵ ਜੀ ਦੇ ਵਿਆਹ ਨੂੰ ਗਾਉਂਦੇ ਰਹਿੰਦੇ, ਤੁਲਸੀ ਰਮਾਇਣ ਦੀਆਂ ਤੁਕਾਂ ਹਨ, ਇਸ ਪ੍ਰਕਾਰ ਜੰਗਮ ਸ਼ਿਵਾ ਦੇ ਵਿਆਹ ਗਾਉਣ ਵਾਲੇ
ਜੋਗੀ ਜੰਗਮ ਸ੍ਰੇਸ਼ਟ ਸਭ ਕੁਮਰੀ
ਹੇ ਮਹਾਰਾਜ ਜਿਹੜੇ ਜੋਗੀ ਕੰਨ ਪਾਟੇ ਹਨ ਤੇ ਜੰਗਮ ਜਿਹੜੇ ਸ਼ਿਵਾ ਦਾ ਵਿਆਹ ਗਾਉਣ ਵਾਲੇ ਸਿਰ ਦੇ ਤੇ ਮੋਰਾਂ ਦੇ ਖੰਭ ਬੰਨੇ ਹੁੰਦੇ ਹਨ ਇਸ ਪ੍ਰਕਾਰ ਦੇ ਜੰਗਮ ਭੇਖ ਹੈ ਤੇ ਜਿੰਨੀ ਸਾਰੀ ਸ੍ਰਿਸ਼ਟੀ ਹੈ ਆਪ ਹੀ ਹੈ ਆਪ ਕੀ ਹੈ ਹੇ ਪਰਮੇਸ਼ਰ
ਜੋ ਦੇਹੁ ਮਤੀ ਤਿਤ ਕੇ
ਜਿਹੀ ਜੀ ਮਹਾਰਾਜ ਮਤ ਦਿਓ ਉਸ ਪਾਸੇ ਚੇਲ ਚਲਣਾ ਕਰਦੇ ਚਲਣਾ ਹੁੰਦਾ ਇਹਨਾਂ ਦਾ
ਜਨ ਨਾਨਕ ਕੇ ਪ੍ਰਭ ਅੰਤਰ ਜਾਮੀ
ਹੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਕਹਿੰਦੇ ਨੇ ਪ੍ਰਭੂ ਅਕਾਲ ਪੁਰਖ ਸਾਡੇ ਸਾਰਿਆਂ ਦੇ ਅੰਦਰ ਲਈ ਜਾਣਨ ਵਾਲੇ
ਹੇ
ਪਰਮੇਸ਼ਰ ਇਹਨਾਂ ਦੇ ਮਨ ਜਿਹੜੇ ਚੰਚਲ ਹੈ ਇਹਨਾਂ ਨੂੰ ਵੀ ਹਰੀ ਆਪ ਦੇ ਨਾਮ ਵਿੱਚ ਲਾਓ ਇਹਨਾਂ ਦੇ ਮਨ ਨੂੰ ਪੇਲ ਕੇ ਦਵਾ ਕੇ ਇਹਨਾਂ ਦੇ ਮਨ ਨੂੰ ਪ੍ਰੇਰ ਕਰਕੇ ਚਲਾਉਣਾ ਕਰੋ ਆਪਦੇ ਸਿਮਰਨ ਭਜਨ ਵੱਲ ਇਹ ਵੀ ਮੁਕਤ ਹੋ ਜਾਣ
ਆਸਾ ਮਹੱਲਾ ਚੌਥਾ ਕਬ ਕੋ ਭਾਲੈ ਗੁਰੂ ਤਾਲਾ
ਸਤਿਗੁਰੂ ਸਾਹਿਬ ਦੇ ਪਾਸ ਰਾਸ ਧਾਰ ਕੇ ਆ ਗਏ ਕਹਿਣ ਲੱਗੇ ਮਹਾਰਾਜ ਹੁਕਮ ਹੋਵੇ ਤਾਂ ਰਾਸ ਪਾਈਏ ਗੁਰੂ ਮਹਾਰਾਜ ਕਹਿੰਦੇ ਭਾਈ ਨਾਮ ਦਾ ਸਿਮਰਨ ਹੀ ਸਭ ਤੋਂ ਚੰਗਾ ਹੈ ਅਸੀਂ ਇਹ ਜਿਹੜੇ ਰਾਵਾਂਗੇ ਕ੍ਰਿਸ਼ਨ ਸਾਂਗ ਬਣਾ ਬਣਾ ਕੇ ਗਾਵੇਂ ਗੋਪੀਆਂ ਗਾਵਨ ਕੌਣ ਗਾਵਨ ਸੀਤਾ ਰਾਜੇ ਰਾਮ ਇਹ ਭਗਤੀ ਨਹੀਂ ਸਮਝਦੇ ਸੋ ਭਗਤੀ ਤਾਂ ਮੇਰੇ ਮਨ ਐਸੀ ਭਗਤ ਬਣ ਆਈ ਸਾਡੇ ਮਨ ਚ ਇਹੀ ਜੀ ਭਗਤੀ ਬਣੀ ਹੈ ਸੁਣੋ
ਕਬ ਕੋ ਭਾਲੈ ਘੁੰਗਰੂ ਤਾਲਾ
ਕਦੇ ਭਾਈ ਘੁੰਗਰੂ ਵਜਾਉਣ ਵਾਸਤੇ ਪੈਰਾਂ ਨੂੰ ਬੰਨਣ ਵਾਸਤੇ ਭਾਲਦੇ ਆ ਰਾਸ ਧਾਰੀਏ ਰਾਮਦਾਸੀਏ ਕਦੇ ਕੋਈ ਤਾਲਾ ਕੈਸੀਆਂ ਨੂੰ ਭਾਲਦੇ ਹਨ ਕਦੇ ਗੁਆਚ ਜਾਂਦੀਆਂ ਸਾਧੂ ਸਵਰਗ ਜਾਂਦੀਆਂ
ਰਵਾਬ
ਕਦੇ ਕੋਈ ਰਵਾਬ ਦੀਆਂ ਤਾਰਾਂ ਨੂੰ ਸੁਰ ਕਰਨ ਆਟੇ ਵਜਾਉਣ ਨੂੰ ਤਿਆਰੀ ਕਰਦਾ ਹੈ ਕਈ ਉਹ ਸੱਦਣ ਵਾਸਤੇ ਜਾਂਦੇ ਵੀ ਆ ਜੇ ਜੋੜੀ ਵਾਲਾ ਇਹ ਆਉਂਦਿਆਂ ਨੂੰ ਜਾਂਦਿਆਂ ਨੂੰ ਬਾਰ ਦਿਨ ਵਿੱਚ ਖਿਨ ਮਾਤਰ ਡੇਰ ਜਿੰਨੀ ਲੱਗਦੀ ਹੈ
ਤਬ ਲੱਗ ਸਮਾਰੋ ਨਾ
ਅਸੀਂ ਤਾਂ ਉਹਨਾਂ ਚਿਰ ਵੀ ਵਿਹਲਾ ਨਹੀਂ ਰਹਿਣਾ ਚੰਗਾ ਸਮਝਦੇ ਸੱਚੇ ਪਾਤਸ਼ਾਹ ਦੇ ਨਾਮ ਨੂੰ ਸਮਾਜਦੇ ਯਾਦ ਕਰਦੇ ਹਾਂ
ਮੇਰੇ ਮਨ ਐਸੀ ਭਗਤ ਬਣ ਆਈ
ਸਾਡੇ ਮਨ ਤਾਂ ਇਹੀ ਭਗਤੀ ਬਣ ਆਈ ਹੈ
ਹਾਂ ਹਰ ਬਿਨ ਖਿਨ ਪਲ ਰਹਿ ਨਾ ਸਕੋ
ਜੇ ਭਗਤੀ ਤੋਂ ਤੁਸੀਂ ਰਾਸ ਪਾਉਣ ਨੂੰ ਭਗਤੀ ਸਮਝਦੇ ਹੋ ਅਸੀਂ ਹਰੀਸ ਦੇ ਬਗੈਰ ਖਿਨ ਮਾਤਰ ਵੀ ਪਲ ਜਿੰਨੇ ਚਿਰ ਚੋਂ ਪਲ ਸੱਠਵਾਂ ਹਿੱਸਾ ਘੜੀ ਦਾ ਹੁੰਦਾ ਪਲ ਦੇ ਵਿੱਚੋਂ ਖਿਣ ਕਿਹਾ ਹੋਏ ਹਾਂ ਸੂਈ ਜੇ ਪਿੱਪਲ ਦੇ ਪਤਲੇ ਥਾਣੀ ਕੱਢੀਏ ਤਾਂ ਚਾਰ ਖਿਣ ਗੁਜ਼ਰ ਜਾਂਦੇ ਹੈ ਇਹ ਹੈ ਨਿਆਇਕਾਂ ਦਾ ਮਤ ਅਤੇ ਵਿਆਹ ਕਰਨੀਏ ਕਹਿੰਦੇ ਆ ਘੱਟ ਸ਼ਬਦ ਕਿਹਾ ਦੋ ਖਿਣ ਗੁਜ਼ਰ ਜਾਂਦੇ ਕੱਗਾਂ ਤੇ ਟੈਂਕਾਂ ਉਠਾਉਂਦੇ ਆ ਇੰਨੇ ਥੋੜੇ ਸਮੇਂ ਦਾ ਨਾਮ ਹਜ਼ੂਰ ਫਰਮਾਉਂਦੇ ਹਨ
ਹਰ ਬਿਨ ਖਿਣ ਪਲ ਰਹਿ ਨਾ ਸਕੋ
ਅਸੀਂ ਪਲ ਸੱਠਵਾਂ ਹਿੱਸਾ ਜੋ ਘੜੀ ਦਾ ਹੈ ਉਸ ਨਾਲ ਖਿਣ ਜਿੰਨਾ ਚਿਰ ਵੀ ਰਹਿ ਨਹੀਂ ਸਕਦੇ ਮਹਾਰਾਜ ਦੇ ਨਾਮ ਤੋਂ ਬਿਨਾ
ਜੈਸੇ ਜਲ ਬਿਨ
ਜਿਵੇਂ ਜਲ ਤੋਂ ਬਗੈਰ ਮੱਛੀ ਤੜਫ ਕੇ ਮਰ ਜਾਂਦੀ ਹੈ ਸਾਡਾ ਮਹਾਰਾਜ ਦੇ ਨਾਮ ਤੋਂ ਬਿਨਾਂ ਅਸੀਂ ਮਰਨਾ ਸਮਝਦੇ ਹਾਂ
ਰਹਾਉ ਕਗ ਕੂ ਮੇਲੇ ਪੰਜ ਸੱਤ ਗਾਇਣ
ਕਦੇ ਕੋਈ ਪੰਜਾਂ ਨੂੰ ਸੱਤਾਂ ਨੂੰ ਗੋਈਆਂ ਨੂੰ ਗਾਉਣ ਵਾਲਿਆਂ ਨੂੰ ਇਕੱਠੇ ਕਰਦਾ ਮਿਲਾਉਂਦਾ ਹੈ
ਕਗ ਕੂ ਰਾਗ ਧੁਨ ਉਠਾਵੇ
ਕਦੇ ਕੋਈ ਪੰਚਮ ਸੁਰ ਕਦੇ ਸੱਤਵੀਂ ਸੁਰ ਗਾਉਣ ਵਾਲੇ ਉਹਨਾਂ ਨੂੰ ਮੇਲ ਮੇਲ ਕੇ ਸੁਰਾਂ ਨੂੰ ਮੇਲਦੇ ਰਹਿੰਦੇ ਹੈ ਵੀ ਆਹ ਸੁਰ ਜਿਹੜੀ ਹੈ ਚੜ੍ਹਦੀ ਹੈ ਇਹ ਕੋਮਲ ਹੈ ਇਹ ਆਪਣੇ ਮਾਧਮ ਹੈ ਇਸ ਪ੍ਰਕਾਰ ਪੰਜ ਸੱਤ ਸੁਰਾਂ ਦੇ ਗਾਉਣ ਵਾਸਤੇ ਉਹਨੂੰ ਮਿਲਾਉਂਦੇ ਹਨ
ਕਬ ਕੋ ਰਾਗ ਧੁਨ ਉਠਾਵੇ
ਕਦੇ ਕੋਈ ਰਾਗ ਦੀ ਧੁਨੀ ਨੂੰ ਉੱਚੀ ਉੱਚੀ ਉਠਾ ਕੇ ਸੁਣਾਉਂਦੇ ਹੈ ਸਰਗ ਮੰਗਾ ਕੇ
ਮੇਲਤ ਚੁਣਤ ਖਿਨ ਪਲ ਚਸਾ ਲੱਗ
ਉਹ ਸੁਰਾਂ ਨੂੰ ਮੇਲਦਿਆਂ ਹੋਇਆਂ ਆਦਮੀਆਂ ਨੂੰ ਇਕੱਠਿਆਂ ਕਰਦਿਆਂ ਆਵਾਜ਼ ਮਿਲਾਉਂਦਿਆਂ ਹੋਇਆਂ ਸੁਰਾਂ ਨੂੰ ਚੁਣਦਿਆਂ ਹੋਇਆਂ ਕਿ ਮੇਘ ਰਾਗ ਦੀਆਂ ਸੁਰਾਂ ਹੋਣਗੀਆਂ ਇਹ ਪੰਚਮ ਵਿੱਚ ਗੁਰ ਰੱਖ ਕੇ ਬੋਲਣੀ ਹੈ ਇਹਦੇ ਚ ਇਸ ਪ੍ਰਕਾਰ ਰਿਹਵ ਰੱਖ ਕੇ ਬੋਲਣੀ ਹੈ ਇਸ ਪ੍ਰਕਾਰ ਮੇਲਦਿਆਂ ਨੂੰ ਚੁਣਦਿਆਂ ਨੂੰ ਸੁਰਾਂ ਦੇ ਤਾਈ
ਖਿਨ ਪਲ ਚਸਾ ਲੱਗ
ਜਿੰਨਾ ਚਿਰ ਪਲ ਚੋਂ ਖਿਨ ਜਿੰਨਾ ਚਿਰ ਚਸਾ ਪੰਦਰਾਂ ਵਾਰੀ ਅੱਖ ਫਰਕਣ ਦਾ ਨਾਂ ਇੱਕ ਵਿਸਵਾ ਹੈ 15 ਦਸਿਆ ਦਾ ਚਸਾ ਲੱਗਦਾ ਹੈ।
ਕਬ ਲਗ ਮੇਰਾ ਮਨ ਰਾਮ ਗੁਣ ਗਾ,
ਉਹਨਾਂ ਚਿਰ ਭਾਈ ਸਾਡਾ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਰਹਿੰਦਾ ਹੈ ਮਨ।
ਕਬ ਤੂੰ ਨਾਚੈ ਪਾਵ ਪਸਾਰੈ,
ਫਿਰ ਨਾਸ ਧਾਰੀਓ ਕਹੇ ਭਈ ਨੱਚਣ ਲੱਗ ਜਾਂਦੇ ਹੋ। ਇਹ ਸਿੰਧੀ ਲੋਕ ਵੀ ਕੀਰਤਨ ਗਾਉਂਦੇ ਰਹਿੰਦੇ, ਰਾਸ ਪਾਉਣ ਵਾਂਗੂ ਨੱਚਣ ਲੱਗ ਜਾਂਦੇ ਸਨ। ਇਸ ਪ੍ਰਕਾਰ ਕਦੇ ਕੋਈ ਨਿਰਤਕਾਰੀ ਕਰਨ ਲੱਗ ਜਾਂਦਾ ਹੈ,
ਨਾਚੈ ਪਾਵ ਪਸਾਰ,
ਕਦੇ ਕੋਈ ਪੈਰਾਂ ਨੂੰ ਪਸਾਰ ਪਸਾਰ ਕੇ ਤਾਲ ਪੂਰਦਾ ਹੈ,
ਹੱਥ ਪਸਾਰ,
ਕਦੇ ਕੋਈ ਹੱਥਾਂ ਨੂੰ ਪਸਾਰ ਕੇ ਦੇਸੀਆਂ ਦਿੰਦੇ ਇਸ਼ਾਰੇ ਕਰਦੇ ਹਨ।
ਹੱਥ ਪਾਵ ਪਸਾਰਤ ਤਬ ਹੱਥ ਪਾਵ ਪਸਾਰਤ ਬਿਲਮ ਤਿਲ ਲੱਗ,
ਹੱਥਾਂ ਨੂੰ ਪਸਾਰਦੇ ਹਨ ਜਿੰਨੀ ਬਿਲਮ ਦੇਰ ਲੱਗਦੀ ਹੈ, ਤੇ ਪੈਰ ਪਸਾਰਦਿਆਂ ਜਿੰਨਾ ਚਿਰ ਦੇਰ ਲੱਗਦੀ ਹੈ।
ਤਬ ਲੱਗ ਮੇਰਾ ਮਨ ਰਾਮ ਸਮਾਰ,
ਸਾਡਾ ਤਾਂ ਭਾਈ ਉਹਨਾਂ ਚਿਰ ਪਰਮੇਸ਼ਰ ਦੇ ਨਾਮ ਨੂੰ ਸਮਾਰਦਾ, ਅਸੀਂ ਇਹਨਾਂ ਚਿਰ ਵਿਹਲਾ ਨਹੀਂ ਹੋਣਾ ਚਾਹੁੰਦੇ।
ਕਬ ਤੂੰ ਲੋਗਨ ਕਉ ਪਤੀਆ,
ਕਦੇ ਲੋਕਾਂ ਨੂੰ ਪਤਿਆਉਣ ਲੱਗ ਜਾਂਦਾ ਵੀ ਸਾਡੇ ਦੇ ਮਨ ਜਨ ਬੜੇ ਗੋਈਏ ਹੈ, ਬੜੇ ਸੁੰਦਰ ਅਲਾਪ ਕਰਦੇ ਹਨ।
ਲੋਕ ਪਤੀਣ ਨਾ ਪਤ ਹੋ,
ਇਸ ਤਰ੍ਹਾਂ ਲੋਕਾਂ ਦੇ ਪਤੀਜਣੇ ਕਰਕੇ ਪ੍ਰਸੰਨ ਹੋਣੇ ਕਰਕੇ ਇੱਜ਼ਤ ਨਹੀਂ ਹੋਣੀ ਵਾਹਿਗੁਰੂ ਦੀ ਦਰਗਾਹ ਵਿੱਚ।
ਨਾਨਕ ਹਰ ਹਿਰਦੈ ਸਦ ਧਿਆਵ ਹੋ,
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਜੇ ਇੱਜ਼ਤ ਚਾਹੁੰਦੇ ਹੋ ਲੋਕ ਪ੍ਰਲੋਕ ਚ, ਹਰੀ ਦੇ ਨਾਮ ਨੂੰ ਹਿਰਦੇ ਚ ਭਾਈ ਸਦਾ ਵਾਸਤੇ ਧਿਆਇਆ ਕਰੋ,
ਜੈ ਜੈ ਕਰੇ ਸਭ ਕੋ,
ਤਾਂ ਸਭ ਕੋਈ ਭਾਈ ਜੈ ਜੈਕਾਰ ਕਰ ਉੱਠੇਗਾ, ਫਿਰ ਤੁਹਾਡਾ ਧੰਨਵਾਦ ਹੋਵੇਗਾ।
ਆਸਾ ਮਹੱਲਾ ਚੌਥਾ, ਸਤ ਸੰਗਤ ਮਿਲੀਏ ਹਰ ਸਾਧੂ,
ਹੇ ਮਹਾਰਾਜ ਸਾਡੀ ਰਾਸ ਧਾਰੀਏ ਕਹਿੰਦੇ ਕਲਿਆਣ ਕਿਵੇਂ ਹੋਵੇ, ਤਾਂ ਗੁਰੂ ਸਾਹਿਬ ਜੀ ਫਰਮਾਉਂਦੇ ਹਨ
ਸਤ ਸੰਗਤ ਮਿਲੀਏ ਹਰ ਸਾਧੂ,
ਹੇ ਭਾਈ ਹਰੀ ਦੇ ਜਿਹੜੇ ਸੰਤ ਮਹਾਤਮਾ ਜਿਹਨਾਂ ਨੇ ਮਨ ਨੂੰ ਸਾਧਿਆ ਹੋਇਆ, ਉਹਨਾਂ ਦੇ ਸਤ ਸਰੂਪ ਦੇ ਵੀ ਜੁੜੇ ਹੋਏ ਜਿਹਨਾਂ ਦੇ ਮਨੋ ਹੈ, ਤਿਹਨਾਂ ਦੀ ਸਤਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਵਖਾਣੀਏ, ਹਰੀ ਦੇ ਸੰਤਾਂ ਦੀ ਸਤਸੰਗਤ ਚ ਮਿਲਣਾ ਕਰੀਏ,
ਸੰਗਤ ਮਿਲ ਸੰਗਤ ਹਰ ਗੁਣ ਗਾ,
ਸੰਗਤ ਚ ਮਿਲ ਕਰਕੇ ਭਾਈ ਰਾਸ ਪਾਉਣ ਦੇ ਸਾਂ, ਹਰੀ ਦੇ ਗੁਣਾਂ ਨੂੰ ਗਾਉਣਾ ਕਰੀਏ।
ਗਿਆਨ ਰਤਨ ਬਲਿਆ ਘਟ
ਜਾਂਦਾ, ਇਸ ਪ੍ਰਕਾਰ ਗਿਆਨ ਰੂਪੀ ਰਤਨ ਬਲਿਆ ਪ੍ਰਕਾਸ਼ਿਆ ਹੈ, ਘਟ ਹਿਰਦੇ ਦੇ ਅੰਦਰ ਚਾਨਣ ਹੋ ਗਿਆ ਹੈ, ਗਿਆਨ ਤੇ ਰਤਨ ਵਿਰਾਗ ਕਰਕੇ ਤਾਂ ਤੀਬਰ ਵਿਰਾਗ ਰਤਨ ਦੀ ਨਿਆਈ ਹੈ। ਗਿਆਨ ਜਿਹੜਾ ਹੈ ਇਹ ਸੂਰਜ ਦੀ ਨਿਆਈ ਪ੍ਰਕਾਸ਼ ਵਾਲਾ, ਜਿਹਨਾਂ ਦੇ ਪ੍ਰਕਾਸ਼ ਆਇਆ ਹੈ ਬਲਿਆ ਹੈ,
ਗਿਆਨ ਅੰਧੇਰਾ ਜਾਏ,
ਉਸਦਾ ਗਿਆਨ ਦਾ ਹਨੇਰਾ ਚਲਿਆ ਜਾਂਦਾ, ਐਸਾ ਸ਼ਮਾਦਾਨ ਗਿਆਨ ਰੂਪੀ ਰਤਨ ਦਾ ਬਲਦਾ ਹੈ।
ਹਰ ਜਨ ਨੱਚੋ ਹਰ ਹਰ ਧਿਆਏ,
ਹੇ ਹਰੀ ਦੇ ਜਨਾ ਨੱਚਣਾ ਇਹ ਕਰੋ, ਜੋ ਹਰ ਹਰ ਨੂੰ ਧਿਆਉਣਾ ਹੈ ਇਹ ਨਿਰਣਾ ਕਰੋ ਕਿ ਪਰਮੇਸ਼ੁਰ ਕਿਵੇਂ ਧਿਆਇਆ ਜਾਂਦਾ ਹੈ। ਇਹੋ ਹਰ ਹਰ ਪਰਮੇਸ਼ੁਰ ਦੇ ਧਿਆਉਣ ਕਰਨ ਰੂਪੀ ਨਿਰਤਕਾਰੀ ਕਰੋ, ਹੋਰ ਨੱਚਣ ਦੀ ਲੋੜ ਨੀ, ਨੱਚਿਆ ਟੱਪਿਆ ਭਗਤ ਨਾ ਹੋਏ।
ਐਸੇ ਸੰਤ ਮਿਲੇ ਮੇਰੇ ਭਾਈ,
ਅਸੀਂ ਜਿਹੜੇ ਸੰਤਾਂ ਨੂੰ ਮੇਰੇ ਭਰਾ ਹਨ, ਗੁਰਮਤਿ ਦੁਆਰਾ ਸਾਨੂੰ ਉਹ ਮਿਲਣ,
ਹਮ ਜਨ ਕੇ ਧੋਵੈ ਪਾਵ,
ਉਹਨਾਂ ਪਿਆਰੇ ਜਨਾਂ ਦੇ ਚਰਨਾਂ ਨੂੰ ਧੋਣ ਨੂੰ ਤਿਆਰ ਹੈ, ਇੰਨਾ ਪਿਆਰ ਹੈ ਸਾਡਾ।
ਰਹਾਉ ਹਰ ਹਰ ਨਾਮ ਜਪੋ ਮਨ ਮੇਰੇ,
ਹੇ ਮੇਰੇ ਆਪਣੇ ਮਨ ਨੂੰ ਸਿੱਖਿਆ ਦੇਈਏ, ਹੇ ਮੇਰੇ ਪਿਆਰੇ ਮਨਾ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਜਪਣਾ
ਕਰੋ,
ਰਾਤ ਨੇ ਹਰੀ ਅਕਾਲ ਪੁਰਖ ਜਿਲੇ ਬਿਰਤੀ ਨੂੰ ਜੋੜ ਕਰਕੇ,
ਜੋ ਇੱਛੋ ਸੋਈ ਫਲ ਪਾਓ,
ਫਿਰ ਜੋ ਵੀ ਇੱਛਾ ਕਰੋਗੇ ਧਰਮ ਦੀ ਅਰਥ ਦੀ ਕਾਮ ਮੋਗ ਸਭ ਫਲ ਪਾ ਲਓਗੇ,
ਭੁੱਖ ਨਾ ਲੱਗੇ,
ਫਿਰ ਤੁਹਾਨੂੰ ਦੁਨੀਆਂ ਦੇ ਪਦਾਰਥਾਂ ਦੀ ਆਸਾ ਰੂਪੀ ਭੁੱਖ ਨੀ ਆ ਕੇ ਲੱਗੇਗੀ।
ਆਪੇ ਹਰ ਅਪਰੰਪਰ ਕਰਤਾ,
ਆਪ ਹੀ ਹਰੀ ਪ੍ਰਕਿਰਤੀ ਤੋਂ ਪਰੇ ਹੈ, ਸਰਬ ਦਾ ਕਰਤਾ ਹੈ,
ਹਰ ਆਪੇ ਬੋਲ ਬੁਲਾਏ,
ਆਪ ਹੀ ਹਰੀ ਇਹ ਬੋਲ ਜਿਹੜੇ ਬਚਨ ਬੋਲ ਰਹੇ ਹੈ ਬ੍ਰਹਮ ਵਿਦਿਆ ਦੇ, ਬ੍ਰਹਮ ਗਿਆਨ ਦੇ ਮਹਾਵਾਕ ਆਪ ਹੀ ਹਰੀ ਬੋਲ ਬੁਲਾ ਰਿਹਾ ਹੈ, ਪ੍ਰਕਿਰਤੀ ਅਪਰੂਰੇ ਹੈ ਤੇ ਹਰੀ ਪਰੇ ਹੈ,
ਸੰਤ ਭਲੇ ਤੁਧ ਭਾਵ ਹੈ,
ਮਹਾਰਾਜ ਉਹ ਸੰਤ ਭਲਿਆਂ ਤੋਂ ਭਲੇ ਹੈ ਜੋ ਆਪ ਨੂੰ ਭਾ ਜਾਂਦੇ, ਆਪ ਦੀ ਭਾਵਨਾ ਕਰਦੇ ਹੈ,
ਜਿਨ ਕੀ ਪਦ ਪਾਵ ਹੈ ਥਾਏ,
ਜਿਨ੍ਹਾਂ ਦੀ ਇੱਜ਼ਤ ਮਹਾਰਾਜ ਕਾਮ ਕ੍ਰੋਧ ਤੋਂ ਬਚਾ ਕੇ ਆਪਦੇ ਥਾਂ ਲੇਖੇ ਸੱਚਖੰਡ ਚ ਪ੍ਰਵਾਨਗੀ ਚ ਪਾ ਲੈਂਦੇ ਹੋ,
ਨਾਨਕ ਆਖ ਨਾ ਰਾਜੈ ਹਰ ਗੁਣ,
ਹੇ ਹਰੀ ਅਕਾਲ ਪੁਰਖ ਆਪ ਦੇ ਗੁਣਾਂ ਨੂੰ ਕਹਿ ਕੇ ਅਸੀਂ ਤ੍ਰਿਪਤ ਨਹੀਂ ਹੁੰਦੇ, ਇੰਨਾ ਸਾਡਾ ਪਿਆਰਾ ਰੱਜ ਨਹੀਂ ਆਉਂਦਾ, ਕਹਿੰਦੇ ਹੀ ਰਹੀਏ ਹਰ ਵਕਤ,
ਜਿਵੇਂ
ਜੇ ਮਹਾਰਾਜ ਆਪਦੇ ਗੁਣਾਂ ਨੂੰ ਆਖੀਦਾ ਹੈ ਉਵੇਂ ਮਨ ਸੁਖ ਪਾਉਂਦਾ ਹੈ ਸਾਡਾ।
ਭਗਤ ਭੰਡਾਰ ਦੀਏ ਹਰ ਆਪਣੇ,
ਹਰੀ ਆਪਦਿਆਂ ਜਿਨ੍ਹਾਂ ਨੂੰ ਇਹ ਭਗਤੀ ਦੇ ਭੰਡਾਰੇ ਬਖਸ਼ਦੇ ਆਪਨੇ।
ਹੁਣ ਗਾਹਕ ਵਣਜ ਲੈ ਜਾ,
ਜਿਹੜੇ ਗੁਣਾਂ ਦੇ ਗਾਹਕ ਅਧਿਕਾਰੀ ਹੈ, ਤਨ ਮਨ ਧਨ ਦੇ ਕੇ ਉਹ ਨਾਮ ਨੂੰ ਖਰੀਦ ਕੇ ਲੈ ਜਾਂਦੇ ਹਨ ਸੱਚਖੰਡ ਨੂੰ।